ਸਲੋਕ ਲਾਲਚ ਝੂਠ ਬਿਖੈ ਬਿਆਦ ਯਾ ਦੇਹੀ ਮਹਿਬਾਸ ਲਾਲਚ ਝੂਠ ਵਿਸ਼ਵਕਾਰ ਵਿਆਦ ਹੁੰਦਾ ਦੁੱਖ ਝੂਠੇ ਪਦਾਰਥਾਂ ਦਾ ਲਾਲਚ ਤੇ ਵਿਆਦ ਹੁੰਦਾ ਰੋਗ ਰੂਪ ਜੋ ਵਿਸ਼ੇ ਨੇ ਸਾਰੇ ਦੇਹੀ ਵਿੱਚ ਵਸ ਰਹੇ ਨੇ ਹਰ ਹਰਿ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੁਖ ਨਿਵਾਸ ਮਹਾਰਾਜ ਕਥਨ ਕਰਦੇ ਨੇ ਜਿਸ ਗੁਰਮੁਖ ਨੇ ਗੁਰਾਂ ਦੁਆਰੇ ਹਰ ਹਰ ਦਾ ਨਾਮ ਅੰਮ੍ਰਿਤ ਪੀਤਾ ਹੈ ਉਹਨੂੰ ਸੁੱਖਾਂ ਦੇ ਵਿੱਚ ਉਹਦਾ ਨਿਵਾਸ ਹੋ ਜਾਂਦਾ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੁਖ ਨਿਵਾਸ ਪੌੜੀ ਲੱਲਾ ਲਾਵੋ ਔਖਦ ਜਾਹੂ ਦੁੱਖ ਦਰਦ ਤੇ ਮਿਟਹਿ ਖਿਨਾਹੂ ਲੱਲੇ ਦੁਆਰਾ ਕਥਨ ਕਰਦੇ ਜੀ ਨੂੰ ਗੁਰੂ ਰੂਪੀ ਵੈਦ ਨਾਮ ਰੂਪੀ ਦਵਾਈ ਲਾਉਂਦੇ ਨੇ ਗੁਰੂ ਸਾਹਿਬ ਜੀ ਨਾਮ ਦੀ ਦਵਾਈ ਜੀ ਨੂੰ ਲਾ ਦੇਣ ਉਸ ਬੰਦੇ ਦੇ ਦੁੱਖ ਜਨ ਦਰਦ ਸਾਰੇ ਇੱਕ ਖਿਨ ਵਿੱਚ ਹੀ ਮਿਟ ਜਾਂਦੇ ਨੇ ਨਾਮ ਦੀ ਦਵਾਈ ਜੀ ਨੂੰ ਦੇ ਦਿੱਤੀ ਇੱਕ ਵਾਰ ਨਾਮ ਦੀ ਦਵਾਈ ਕੇਵਲ ਗੁਰਾਂ ਦੇ ਕੋਲੇ ਹੈ ਸਤਿਗੁਰੂ ਹੀ ਦੇ ਸਕਦੇ ਨਾਮ ਦਾਨ ਕੋਸ਼ਿਸ਼ ਤਾਂ ਆਪਾਂ ਕਰਦੇ ਹਾਂ ਸਮਝਾਉਣ ਦੀ ਦੁਨੀਆਂ ਨੂੰ ਕਰੀਏ ਕਿ ਕਲਯੁਗ ਦਾ ਪ੍ਰਭਾਵ ਹੀ ਇੰਨਾ ਜ਼ਿਆਦਾ ਹੈ ਜਾਂ ਮਾਇਆ ਦਾ ਪ੍ਰਭਾਵ ਇੰਨਾ ਜ਼ਿਆਦਾ ਇਨਸਾਨਾਂ ਦੇ ਉੱਤੇ ਸਹੀ ਗੱਲ ਨੂੰ ਹੀ ਗਲਤ ਮੰਨੀ ਜਾਂਦੇ ਨੇ ਹਾਲਾਂਕਿ ਬਾਅਦ 'ਚ ਪਛਤਾਉਣਾ ਪੈਣਾ ਪਰ ਫਿਰ ਵੀ ਹੁਣ ਕੀ ਕਰ ਸਕਦੇ ਹਾਂ ਫਿਰ ਅਸੀਂ ਸੋਚ ਲੈਂਦੇ ਵੀ ਹੁਣ ਕਰਮੀ ਇਹਦੇ ਇਹੋ ਜਿਹੇ ਨੇ ਕੀ ਕਰੀਏ ਫਿਰ ਪਛਤਾਉਣਾ ਪੈਣਾ ਬਾਅਦ ਵਿੱਚ ਜਾ ਕੇ ਦੁਹੱਥੜ ਮਾਰ ਮਾਰ ਕੇ ਰੋਣਾ ਫਿਰ ਨਾਲੇ ਰੋਵੇਂਗਾ ਅਤੇ ਨਾਲੇ ਧਾਹਾਂ ਮਾਰੇਗਾ ਕੰਧੀ ਉੱਤੇ ਬਹਿ ਕੇ ਗਾਫਲਾ ਬਹੁਤ ਔਖੇ ਹੋਣਾ ਪੈਣਾ ਪਰ ਆਪਾਂ ਕੀ ਕਰ ਸਕਦੇ ਹਾਂ ਜਦੋਂ ਕਰਮ ਹੀ ਨਹੀਂ ਹੈ ਅਗਲੇ ਦੇ ਹੋਰ ਹੀ ਪਾਸੇ ਤੁਰੇ ਫਿਰਦੇ ਨੇ ਅਸਲ ਜਿਹੜਾ ਨਾਮ ਹੈ ਉਹ ਗੁਰੂ ਨਾਨਕ ਦੇ ਕੋਲ ਹੀ ਹੈ ਨਾਮ ਗੁਰੂ ਗ੍ਰੰਥ ਸਾਹਿਬ ਹੀ ਬਖਸ਼ਦੇ ਨੇ ਨਾਮ ਪੰਜਾਂ ਪਿਆਰਿਆਂ ਦੁਆਰਾ ਹੀ ਪ੍ਰਾਪਤ ਹੁੰਦਾ ਹੋਰ ਨਾਮ ਕਿਹਦੇ ਕੋਲ ਹੈ ਕਿਹਨੇ ਨਾਮ ਲਿਆ ਸੋ ਇਸ ਕਰਕੇ ਜਿਹੜੀ ਚੀਜ਼ ਉਹ ਪ੍ਰਾਪਤ ਹੁੰਦੀ ਉਹ ਨਹੀਂ ਗੱਲ ਬਣਦੀ ਰੀਸ ਕਰਨ ਤੋਂ ਸਾਰੇ ਕਰੀ ਜਾਂਦੇ ਨੇ ਨਹੀਂ ਗੱਲ ਬਣਦੀ ਸਵਾਲ ਤਾਂ ਅੱਗੇ ਚੱਲ ਕੇ ਚਲੋ ਦੇਖਾਂਗੇ ਸਾਰੇ ਫਿਰ ਅੱਗੇ ਗਏ ਸੰਜਾਬ ਸਿੰਘ ਚੋਟਾਂ ਖਾਸੀ ਕੌਣ ਸਵਾਦ ਤਾਂ ਅੱਗੇ ਆਊਗਾ ਇੱਥੇ ਤਾਂ ਗੱਲਾਂ ਕਰ ਲਈਆਂ ਸਾਰਿਆਂ ਨੇ ਉੱਥੇ ਦੇਖਿਓ ਕਿ ਕਿਵੇਂ ਲਾਈਨਾਂ ਲਾ ਲਾ ਕੇ ਰੋਂਦੇ ਜਾ ਕੇ ਫਿਰ ਕਿੱਥੇ ਜਾਣਾ ਧਰਮਰਾਜੇ ਕੋਲ ਖੜਨਾ ਜਾ ਕੇ ਇਹ ਵੀ ਚੈਲੰਜ ਆਪਣਾ ਸਾਰਿਆਂ ਨੂੰ ਵੀ ਅੱਗੇ ਜਾ ਕੇ ਦਿਖਾਇਓ ਇੱਕ ਵਾਰੀ ਸਵਾਦ ਤਾਂ ਫਿਰ ਆਊਗਾ ਇੱਥੇ ਦੀ ਕਿਹੜੀ ਗੱਲ ਇੱਥੇ ਤੁਸੀਂ ਰੌਲਾ ਪਾਈ ਜਾਂਦੇ ਹੋ ਗੁਰੂ ਦੀ ਲੋੜ ਨਹੀਂ ਅੰਮ੍ਰਿਤ ਦੀ ਲੋੜ ਨਹੀਂ ਇਹਦੀ ਲੋੜ ਨਹੀਂ ਕੇਸਾਂ ਦੀ ਲੋੜ ਨਹੀਂ ਫਲਾਨੀ ਢਿਮਕੀ ਲੋੜ ਨਹੀਂ ਬਸ ਜੀ ਨਾਮ ਹੀ ਜਪਣਾ ਚਾਹੀਦਾ ਨਹੀਂ ਭਾਈ ਇੰਨੀਆਂ ਬ੍ਰਹਮ ਗਿਆਨੀਆਂ ਨੇ ਸੰਗਤ ਕਰਕੇ ਜੇ ਸਾਨੂੰ ਇੰਨਾ ਵਾ ਗਿਆਨ ਹੋਇਆ ਫਿਰ ਫਾਇਦਾ ਕੀ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠੇ ਹਾਂ ਮਾਲਕ ਸਿਰਫ ਤਿੰਨਾਂ ਲੋਕਾਂ ਦਾ ਇਹੀ ਹੈ ਰੋਜੀ ਦਿਹੰਦ ਇਹੀ ਹੈ ਇਹਨਾਂ ਤੋਂ ਬਿਨਾਂ ਸਤਿਗੁਰ ਨਹੀਂ ਹੈ ਕੋਈ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨੌ ਬੁਰਾ ਮਹਾਰਾਜ ਨੇ ਕਿਹਾ ਨਿਗੁਰੇ ਦਾ ਤਾਂ ਨੌ ਹੀ ਬੁਰਾ ਜਿਹੜਾ ਗੁਰੂ ਵਾਲਾ ਬਣਿਆ ਨਹੀਂ ਤਾਂ ਨੌ ਹੀ ਲੈਣਾ ਭੈੜਾ ਨਾਰਦ ਮੁਨੀ ਜੀ ਵਿਸ਼ਨੂੰ ਕੋਲ ਜਾਇਆ ਕਰਦੇ ਸੀ ਮਿਲਣ ਵਾਸਤੇ ਇੱਕ ਵਾਰ ਤੁਰੇ ਜਾਣ ਵਿਸ਼ਨੂੰ ਜੀ ਘੁਮਿਆਰ ਮਿੱਟੀ ਲੱਦੀ ਆਉਣ ਖੋਤਿਆਂ 'ਤੇ ਉਹ ਸੂਖਮ ਰੂਪ 'ਚ ਹੁੰਦੀਆਂ ਸਾਰੀਆਂ ਚੀਜ਼ਾਂ ਹੁੰਦੇ ਤਾਂ ਹੈ ਉਹ ਵੀ ਉਹਨਾਂ ਦੀ ਦੁਨੀਆ ਵੱਖਰੀ ਆ ਆਪਣੀ ਵੱਖਰੀ ਹੈ ਉਹ ਕਹਿੰਦੇ ਮੈਂ ਜਦੋਂ ਵੀ ਆਉਣਾ ਇੱਥੋਂ ਖੋਤਿਆਂ 'ਤੇ ਮਿੱਟੀ ਲੱਦ ਕੇ ਕਿੱਥੇ ਲੈ ਕੇ ਜਾਂਦੇ ਹੋ ਘੁਮਿਆਰਾਂ ਨੂੰ ਨਹੀਂ ਸੀ ਪਤਾ ਕਿ ਵੀ ਇਹੀ ਨਾਰਦ ਹੈ ਉਸ ਵਕਤ ਕਹਿਣ ਲੱਗੇ ਇੱਥੇ ਇੱਕ ਨਾ ਨਕ ਆਉਂਦਾ ਇੱਕ ਬੇਗੁਰਾ ਜਿਹਾ ਨਾਰਦ ਹੈ ਨਾਰਦ ਘੁਮਿਆਰ ਕਹਿੰਦੇ ਕਹਿੰਦੇ ਉਹ ਜਦੋਂ ਵਿਸ਼ਨੂੰ ਜੀ ਕੋਲ ਆ ਕੇ ਬਹਿ ਤਾਂ ਜਾਂਦਾ ਗੱਲਾਂ ਬਾਤਾਂ ਕਰਕੇ ਤੁਰ ਜਾਂਦਾ ਤਾਂ ਵਿਸ਼ਨੂੰ ਜੀ ਉੱਥੋਂ ਦੋ ਦੋ ਤਿੰਨ ਤਿੰਨ ਫੁੱਟ ਮਿੱਟੀ ਪਟਵਾ ਕੇ ਫਿਰ ਉੱਥੋਂ ਸੁਟਵਾ ਦਿੰਦੇ ਨੇ ਕਹਿੰਦੇ ਇਹ ਕਿਉਂ ਕਹਿੰਦੇ ਉਹ ਕਹਿੰਦੇ ਇੱਥੇ ਨਗੋਰਾ ਬਹਿ ਕੇ ਗਿਆ ਜ਼ਮੀਨ ਭ੍ਰਿਸ਼ਟ ਹੋ ਗਈ ਹੈ ਨਗੋਰਾ ਬੈਠ ਕੇ ਗਿਆ ਪੱਟ ਕੇ ਮਿੱਟੀ ਬਾਹਰ ਸਿੱਟੋ ਉੱਥੋਂ ਹੋਰ ਲਿਆਓ ਨਾਰਦ ਮੁਨੀ ਨੂੰ ਬੜਾ ਅਫਸੋਸ ਹੋਇਆ ਇਹ ਕੀ ਗੱਲ ਮੈਨੂੰ ਸਿੱਧਾ ਤਾਂ ਕਿਹਾ ਹੀ ਨਹੀਂ ਜਾ ਕੇ ਰੋਣ ਲੱਗ ਗਏ ਤੂੰ ਮੈਨੂੰ ਤਾਂ ਕਹਿ ਦਿੰਦੇ ਕਹਿੰਦੇ ਹੁਣ ਤੂੰ ਸਿਆਣਾ ਪੈਣਾ ਤੈਨੂੰ ਕੀ ਕਹੀਏ ਗੁਰੂ ਤਾਂ ਧਾਰਿਆ ਨਹੀਂ ਕਹਿੰਦੇ ਫਿਰ ਗੁਰੂ ਕਿਹਨੂੰ ਧਾਰਾ ਹੁਣ ਕਹਿੰਦੇ ਜਿਹੜਾ ਰਾਹ 'ਚ ਮਿਲ ਗਿਆ ਉਹਨੂੰ ਧਾਰ ਲਈ ਰਸਤੇ 'ਚ ਵਿਸ਼ਨੂੰ ਜੀ ਆਪ ਹੀ ਫੰਦਕ ਦਾ ਰੂਪ ਬਣਾ ਕੇ ਆ ਗਏ ਸਾਹਮਣੇ ਕਹਿੰਦੇ ਵੀ ਮੈਂ ਤੈਨੂੰ ਗੁਰੂ ਧਾਰਨਾ ਉਹ ਕਹਾਂ ਜੀ ਮੈਂ ਤਾਂ ਮੱਛੀਆਂ ਫੜਨ ਵਾਲਾ ਫੰਦਕ ਹਾਂ ਮੈਨੂੰ ਕੀ ਪਤਾ ਗੁਰੂ ਕਹਿੰਦਾ ਕਹਿੰਦੇ ਬਸ ਮੈਨੂੰ ਤਾਂ ਹੁੱਕ ਮੈਂ ਮੇਰੀ 84 ਘੱਟ ਮੈਂ ਤਾਂ ਗੁਰੂ ਧਾਰਨ ਤੈਨੂੰ ਕਰ ਲਿਆ ਉਹ ਕਹਿੰਦਾ ਮੈਨੂੰ ਤਾਂ ਆਪ ਨਹੀਂ ਪਤਾ 84 ਹੁੰਦੀ ਕਿਹੋ ਜੀ ਹੈ ਉਹ ਕਹਿੰਦੇ ਫਿਰ ਵਾਹ ਕੇ ਦਿਖਾ ਦਿੰਦਾ 84 ਧਰਤੀ ਦੇ ਉੱਤੇ ਜਿਵੇਂ ਜ਼ਮੀਨ ਦੇ ਉੱਤੇ ਵਾਹ ਦਿੱਤੀ ਸਾਰਾ ਵੱਡਾ ਸਾਰਾ ਨਕਸ਼ਾ ਜਿਹਾ ਬਣਾਤਾ ਉਹਦਾ ਕਹਿੰਦੇ ਜੀ ਇਹ ਮੇਟਣੀ ਹੈ ਕਹਿੰਦੇ ਮੇਟ ਉਹ ਅੱਗੋਂ ਫੰਦਕ ਕਹਿੰਦਾ ਮੇਟਣ ਨੂੰ ਕੀ ਆ ਉੱਤੇ ਲੇਟਣ ਲੱਗ ਜਾਏ ਤੇ ਉਹ ਲੇਟਣ ਲੱਗ ਗਿਆ ਧਰਤੀ ਤੇ ਉਹ ਸਾਰੀ ਮਿਟ ਗਈ ਨਕਸ਼ਾ ਜਿਹਾ ਕਹਿੰਦੇ 84 ਕੱਟੀ ਗਈ ਕਹਿੰਦੇ ਲੈ ਵੀ ਖੁਸ਼ ਹੋ ਗਿਆ ਇਸ ਗੱਲ 'ਤੇ ਬਾਅਦ ਚ ਫਿਰ ਪਤਾ ਲੱਗਿਆ ਤਾਂ ਆਪ ਹੀ ਵਿਸ਼ਨੂੰ ਜੀ ਸੀਗੇ। ਇਸ ਕਰਕੇ ਇੱਕ ਦੂਜੇ ਨੂੰ ਗੁਰੂ ਧਾਰ ਲੈਂਦੇ ਨੇ। ਬ੍ਰਹਮਾ ਨੇ ਸ਼ਿਵਜੀ ਨੇ ਜਿਵੇਂ ਧਾਰਨ ਕੀਤਾ ਗੁਰੂ ਵਿਸ਼ਨੂੰ ਨੂੰ, ਵਿਸ਼ਨੂੰ ਨੇ ਬ੍ਰਹਮਾ ਨੂੰ, ਇਹ ਅਲੱਗ ਅਲੱਗ ਇੱਕ ਦੂਜੇ ਨੂੰ ਗੁਰੂ ਧਾਰਨ ਕਰ ਲਿਆ। ਸੋ ਜਿਵੇਂ ਜਦੋਂ ਪਿੱਛੇ ਕਥਾ 'ਚ ਆਈ ਵੀ ਸੀ ਇਹ ਗੱਲ, ਜਦੋਂ ਸਾਰਿਆਂ ਬਾਰੇ ਜ਼ਿਕਰ ਆਇਆ ਸੀ, ਰਾਵਣ ਬਾਰੇ ਵੀ ਆਇਆ ਸੀ, ਜਦੋਂ ਸ਼ਿਵਜੀ ਨੇ ਰਾਵਣ ਨੂੰ ਕਿਹਾ ਸੀ ਵੀ ਤੂੰ ਰਾਮ ਚੰਦਰ ਜੀ ਨਾਲ ਲੜੀ ਨਾ, ਉਹ ਮੇਰਾ ਗੁਰੂ ਹੈ, ਭਾਵ ਕਿ ਵਿਸ਼ਨੂੰ ਜੀ ਆ। ਸੋ ਇਸ ਕਰਕੇ ਹੈ ਕਿ ਇੱਕ ਦੂਜੇ ਨੂੰ ਗੁਰੂ ਨਾ ਧਾਰਿਆ ਤਾਂ ਕੁਛ ਨਹੀਂ ਬਣਨਾ। ਗੁਰੂ ਵੀ ਸਮਰੱਥ ਹੋਵੇ ਤਾਂ, ਅਤੇ ਗੁਰੂ ਬੋਝ ਚੱਕਣ ਜੋਗਾ ਹੋਵੇ ਨਾ ਦੂਜੇ ਦਾ, ਧਾਰ ਕੇ ਕੀ ਕਰਾਂਗੇ। ਇੱਕ ਗੁਰੂ ਹੁੰਦੇ ਨੇ ਕਹਿੰਦੇ ਸੋਟੀ ਵਰਗੇ, ਪਾਣੀ ਵਿੱਚ ਸੋਟੀ ਸੁੱਟ ਦਿਓ ਆਪੇ ਤਰਦੀ ਆ, ਉਹਦੇ ਉੱਤੇ ਜੋ ਕੋਈ ਬਹਿ ਜਾਏ ਡੁੱਬ ਜਾਂਦੀ, ਨਾਲ ਉਹਨੂੰ ਵੀ ਡੁੱਬ ਲੈਂਦੀ। ਸੋਟੀ ਸਿਰਫ ਆਪ ਹੀ, ਇੱਕ ਗੁਰੂ ਤਾਂ ਇਹੋ ਜਿਹਾ ਹੁੰਦਾ। ਇੱਕ ਕਿਸ਼ਤੀ ਵਰਗੇ ਗੁਰੂ ਹੁੰਦੇ ਨੇ, 20 ਕੁ ਬੰਦੇ ਤਾਰ ਸਕਦੇ, ਜੇ ਉਹਦੇ 'ਚ 25 ਬੰਦੇ ਬਹਿ ਗਏ ਤਾਂ ਡੁੱਬ ਜਾਣੀ ਕਿਸ਼ਤੀ। ਇਸ ਪ੍ਰਕਾਰ ਇੱਕ ਹੁੰਦੇ ਨੇ ਜਹਾਜ਼ ਵਰਗੇ, ਬਹੁਤ ਵੱਡਾ ਜਹਾਜ਼, ਹਜ਼ਾਰਾਂ ਬੰਦੇ ਚੜ੍ਹ ਜਾਂਦੇ ਜਹਾਜ਼, 10-10 ਹਜ਼ਾਰ ਬੰਦਾ ਜਹਾਜ਼ ਲੈ ਜਾਂਦਾ ਸਾਰਿਆਂ ਨੂੰ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਹਾਜ਼ ਹੀ ਬਹੁਤ ਵੱਡਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ। ਇਸ ਕਰਕੇ ਸਤਿਗੁਰੂ ਹੈ ਬੋਹਿਥਾ, ਵਿਰਲਾ ਕਿਨਾ ਵਿਚਾਰਿਆ। ਬੋਹਿਥਾ ਜਹਾਜ਼ ਨੂੰ ਕਹਿੰਦੇ ਨੇ, ਪਾਣੀ ਵਾਲਾ ਜਹਾਜ਼ ਜਿਹੜਾ ਕਰ ਕਿਰਪਾ ਪਾਰ ਉਤਾਰਿਆ, ਸੰਸਾਰ ਸਾਗਰ ਤੋਂ ਪਾਰ ਕਰ ਦਿੱਤਾ। ਦੁੱਖ ਦਰਦ ਤੇ ਮਿਟਿਆ ਕਿਨਾਰੂ, ਉਹਦੇ ਦੁੱਖ ਅਤੇ ਦਰਦ ਮਿਟ ਜਾਂਦੇ ਨੇ ਖਿਨ ਵਿੱਚ ਹੀ। ਨਾਮ ਔਖਦ ਜਿਹੇ ਹਿਰਦੈ ਹਿਤਾਵੈ, ਤਾਹੇ ਰੋਗ ਸੁਪਨੇ ਨਹੀਂ ਆਵੈ। ਨਾਮ ਰੂਪ ਔਸ਼ਧੀ ਦਵਾਈ ਜਿਹਦੇ ਦਿਲ ਵਿੱਚ ਹਿਤਾਵੈ ਹੁੰਦੀ, ਪਿਆਰੀ ਲੱਗਦੀ, ਚੰਗੀ ਲੱਗਦੀ ਹੈ, ਹਿਤ ਆਉਂਦਾ ਜਿਹਨੂੰ ਨਾਮ ਦੇ ਨਾਲ ਪਿਆਰ ਪੈਦਾ ਹੋ ਜਾਂਦਾ। ਨਾਮ ਰੂਪ ਔਸ਼ਧੀ ਜਿਹਦੇ ਹਿਰਦੇ 'ਚ ਹਿਤ ਕਰਕੇ ਆਉਂਦੀ ਹੈ, ਉਹਦੇ ਨੇੜੇ ਸੁਪਨੇ ਵਿੱਚ ਵੀ ਕਦਾਚਿਤ ਰੋਗ ਨਹੀਂ ਆਉਂਦਾ, ਜਦੋਂ ਨਾਮ ਹਿਰਦੇ ਵਿੱਚ ਆ ਜਾਂਦਾ। ਹਰ ਔਖਦ ਸਭ ਘੱਟ ਹੈ ਭਾਈ, ਗੁਰ ਪੂਰੇ ਬਿਨ ਵਿਧ ਨਾ ਬਣਾਈ। ਮਾਰੇ ਕਿ ਭਾਈ, ਇਹਦੇ ਨਾਮ ਦੀ ਦਵਾਈ ਤਾਂ ਹਰੇਕ ਹਿਰਦੇ 'ਚ ਅੰਦਰ ਗੁਪਤ ਪਈ ਹੈ, ਪਰ ਪੂਰਿਆਂ ਗੁਰਾਂ ਤੋਂ ਬਿਨਾਂ ਉਹਦੇ ਪਾਉਣ ਦੀ ਯੁਗਤੀ ਕਿਸੇ ਨੇ ਅੱਜ ਤੱਕ ਪ੍ਰਾਪਤ ਨਹੀਂ ਕੀਤੀ, ਕਿਸੇ ਨੇ ਬਣਾਈ ਨਹੀਂ ਉਹ ਯੁਗਤੀ, ਅੰਦਰੋਂ ਪ੍ਰਾਪਤੀ ਕਰਨੀ ਪੂਰੇ ਗੁਰੂ ਦੀ ਕਿਰਪਾ ਨਾਲ। ਗੁਰਪੂਰੈ ਸੰਜਮ ਕਰਦੀ ਆ, ਨਾਨਕ ਤੋਂ ਫਿਰ ਦੁੱਖ ਨਾ ਥੀ ਆ। ਮਹਾਰਾਜ ਕਥਨ ਕਰਦੇ, ਜਿਸ ਵੇਲੇ ਪੂਰਿਆਂ ਗੁਰਾਂ ਨੇ ਇੰਦਰੀਆਂ ਦੇ ਦਮਨ ਕਰਨੇ ਰੂਪੀ ਸੰਜਮ ਕੀਤਾ, ਸੰਜਮ ਹੁੰਦਾ ਪਥ ਰਸਤਾ। ਸੋ ਜਿਵੇਂ ਦਵਾਈ ਦੇ ਉੱਤੇ ਲਿਖਿਆ ਹੁੰਦਾ ਪਰਹੇਜ਼, ਕੀ ਕਰਨਾ, ਖੱਟਾ ਨਹੀਂ ਖਾਣਾ, ਗੁੜ ਨਹੀਂ ਖਾਣਾ, ਅਚਾਰ ਨਹੀਂ ਖਾਣਾ, ਆਹ ਨਹੀਂ ਖਾਣਾ, ਮਿਰਚ ਨਹੀਂ ਖਾਣੀ, ਮਸਾਲੇ ਨਹੀਂ ਖਾਣੇ, ਪਥ ਪਰਹੇਜ਼, ਉਹਨੂੰ ਕਹਿੰਦੇ ਸੰਜਮ। ਜਦੋਂ ਪੂਰਿਆਂ ਗੁਰਾਂ ਨੇ ਕਿਰਪਾ ਕੀਤੀ, ਇੰਦਰੀਆਂ ਦੇ ਦਮਨ ਕਰਨੇ ਰੂਪੀ ਸੰਜਮ ਕਰਤਾ, ਪਥ ਕਰਨਾ ਦੱਸ ਦਿੱਤਾ, ਪਰਤ੍ਰੈ ਰੂਪ ਨਾ ਵੇਖਿਆ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਰ, ਕਰਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣਾ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਕਰੈ ਤਰੈ। ਸੋ ਇਸ ਕਰਕੇ ਜਦੋਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗੁਰੂ ਸਾਹਿਬ ਨੇ ਰਸਤਾ ਦਿੱਤਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਤਾ ਮਨ ਤੇ ਟਰੈ, ਇਹ ਸਾਰਾ ਕੁਝ ਗੁਰੂ ਸਾਹਿਬ ਦੱਸਦੇ ਨੇ, ਆਹ ਨਹੀਂ ਕਰਨਾ, ਚਾਰ ਕੜੇਤਾਂ ਨਹੀਂ ਕਰਨੀਆਂ, ਕਕਾਰ ਰੱਖਣੇ, ਧਰਮ ਕਿਹਦਾ, ਅਕਾਲ ਪੁਰਖ ਦਾ, ਸਿੱਧਾ ਡਾਇਰੈਕਟ ਅਕਾਲ ਪੁਰਖ ਦਾ ਧਰਮ ਹੈ, ਜਿਸ ਪਰਮਾਤਮਾ ਨੂੰ ਲੋਕੀ ਮਿਲਣਾ ਚਾਹੁੰਦੇ ਉਹਦਾ ਧਰਮ ਹੈ ਸਿੱਖੀ। ਮਹਾਰਾਜ ਬਖਸ਼ਿਸ਼ ਤਾਂ ਕਰਦੇ ਨੇ, ਬਹੁਤ ਕਿਰਪਾ ਕੀਤੀ, ਪਰ ਦੂਜੇ ਚਾਹੁੰਦੇ ਨੇ ਵੀ ਇਹ ਤਾਂ ਨਾ ਉੱਠੇ, ਸਿੱਖੀ ਨਾ ਉੱਠੇ, ਉਹ ਸਿੱਖੀ ਨਾਲ ਟੱਕਰ ਕੌਣ ਲਈ ਜਾਂਦੇ ਹੋ, ਸਿੱਖੀ ਨਾਲ ਟੱਕਰ ਲੈਣੀ ਜਾਂ ਸਿੱਖਾਂ ਨਾਲ ਟੱਕਰ ਲੈਣ ਦਾ ਮਤਲਬ ਅਕਾਲ ਪੁਰਖ ਨਾਲ ਟੱਕਰ ਹੈ, ਅਤੇ ਅਕਾਲ ਨੇ ਰੋੜ ਕੇ ਰੱਖ ਦੇਣਾ ਸਾਰਾ ਕੁਛ, ਫਿਰ ਝਾਕਣ ਵਾਲਾ ਦਾਲਾ ਕਿੱਧਰ ਨੂੰ ਗਿਆ, ਲੱਭਣਾ ਹੀ ਨਹੀਂ ਕੁਛ। ਇਸ ਕਰਕੇ ਇਸ ਗੱਲ ਦਾ ਧਿਆਨ ਕੋਈ ਦਿੰਦਾ ਹੀ ਨਹੀਂ ਵੀ ਜਦੋਂ ਅਕਾਲ ਪੁਰਖ ਦੀ ਫੌਜ ਖਾਲਸਾ ਉਹਨੇ ਰਚਿਆ, ਇਹ ਅਕਾਲ ਪੁਰਖ ਨੇ ਰਚਿਆ, ਅਤੇ ਫਿਰ ਅਕਾਲ ਪੁਰਖ ਨਾਲ ਸਬਕਾ ਆਪਾਂ ਨੂੰ ਮਿਲ ਕੇ ਚੱਲਣਾ ਚਾਹੀਦਾ, ਸਾਰਿਆਂ ਨੂੰ ਮਿਲ ਕੇ ਚੱਲਣਾ ਚਾਹੀਦਾ ਵੀ ਅਕਾਲ ਪੁਰਖ ਦੀ ਫੌਜ ਆ ਬਈ, ਗੁਰੂ ਗ੍ਰੰਥ ਸਾਹਿਬ ਅਕਾਲ ਦੀ ਬਾਣੀ ਆ ਬਈ, ਇਹਦੇ ਨਾਲ ਮਿਲ ਕੇ ਚੱਲੀਏ, ਇਹਦਾ ਸਤਿਕਾਰ ਕਰੀਏ। ਲੋਕ ਉਲਟ ਚੱਲੇ ਜਾਂਦੇ ਨੇ, ਅਤੇ ਉਲਟ ਚੱਲਣ ਵਾਲਾ ਤੁਹਾਨੂੰ ਪਤਾ ਲੱਭਦਾ ਹੀ ਨਹੀਂ, ਪਿੱਛੋਂ ਲੈ ਕੇ ਦੇਖ ਲਓ ਕੋਈ ਨਹੀਂ ਲੱਭਦਾ, ਨਾ ਅੱਗੇ ਲੱਭਣਾ ਹੀ ਆ, ਇਹ ਟੱਕਰਾਂ ਲੈਣੀਆਂ ਫਿਰ ਔਖੇ ਹੋ ਜਾਣਾ, ਨਿਰੰਕਾਰ ਦੇ ਹੱਥ ਵਿੱਚ ਹੀ ਸਾਰੀ ਡੋਰੀ ਆ, ਉਹਨੇ ਘੁਮਾ ਦੇਣਾ ਸਭ ਕੁਛ। ਇਸ ਕਰਕੇ ਮਿਲ ਕੇ ਚੱਲਣ ਵਿੱਚ ਹੀ ਫਾਇਦਾ ਹੈ, ਗੁਰਾਂ ਦੇ ਅੱਗੇ ਸਿਰ ਝੁਕਾ ਕੇ ਫਾਇਦਾ, ਜਿਹੜਾ ਮਿਲ ਕੇ ਚੱਲੂਗਾ ਖਾਲਸੇ ਨਾਲ ਉਹਦੀ ਚੜ੍ਹਦੀ ਕਲਾ, ਖਾਲਸੇ ਨਾਲ ਟੱਕਰਾਂ ਲਊਗਾ ਔਖਾ ਹੋਊਗਾ। ਇਸ ਕਰਕੇ ਕਿਉਂਕਿ ਉਹ ਨਿਰੰਕਾਰ ਦਾ ਧਰਮ ਹੈ, ਅਕਾਲ ਪੁਰਖ ਦੀ ਫੌਜ ਹੈ ਇਹ, ਆਪਾਂ ਕੋਈ ਉਹ ਨਹੀਂ ਕਹਿੰਦੇ ਵੀ ਮੈਂ ਉਹੀ ਵਡਿਆਈ ਕਰੀ ਜਾਂਦਾ, ਮੈਂ ਵੀ ਕੋਸ਼ਿਸ਼ ਕਰਦਾ ਕਿ ਸਰਬੱਤ ਦਾ ਭਲਾ ਹੋਵੇ, ਦੁਨੀਆਂ ਦਾ ਭਲਾ ਹੋਵੇ, ਸਾਰੇ ਠੀਕ ਰਹਿਣ। ਆਪਾਂ ਨੂੰ ਆਪਾਂ ਅਮਨ ਅਮਾਨ ਚਾਹੁੰਦੇ ਹਾਂ, ਸ਼ਾਂਤੀ ਚਾਹੁੰਦੇ ਹਾਂ, ਪਰ ਮੈਂ ਅਮਨ ਅਮਾਨ ਦਾ ਰਸਤਾ ਦੱਸਿਆ ਸਾਰਿਆਂ ਨੂੰ, ਸ਼ਾਂਤੀ ਦਾ, ਅਤੇ ਮਿਲ ਕੇ ਚੱਲੋ, ਇਹਦੇ ਵਰਗੀ ਕੋਈ ਗੱਲ ਨਹੀਂ। ਲੜਾਈ ਝਗੜੇ 'ਚ ਕੁਛ ਨਹੀਂ ਪਿਆ, ਆਪਸ ਵਿੱਚ ਏਕਤਾ ਇਤਫਾਕ ਨਾਲ ਸਾਰੀ ਦੁਨੀਆਂ ਚੱਲੇ, ਯਥਾ ਯੋਗ ਸਤਿਕਾਰ ਕਰੋ ਗੁਰੂ ਗ੍ਰੰਥ ਸਾਹਿਬ ਦਾ, ਖਾਲਸੇ ਦਾ। ਆਪਾਂ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਗੁਰੂ ਸਾਹਿਬ ਵੀ ਕਰਦੇ ਨੇ। ਮਹਾਰਾਜ ਨੇ ਗੁਰਬਾਣੀ ਅੰਦਰ ਕਦੇ ਨਹੀਂ ਕਿਹਾ ਕਿ ਫਲਾਨਾ ਧਰਮ ਮਾੜਾ, ਸਭ ਚੰਗੇ ਨੇ। ਇਸ ਕਰਕੇ ਧਰਮ ਸਾਰੇ ਚੰਗੇ ਨੇ, ਪਰ ਮਿਲਵੇ ਕੀ ਮਹਿਮਾ ਵਰਨ ਨਾ ਸਾਖੋਂ ਨਾਨਕ ਪਰੈ ਪਰੀਲਾ। ਸਤਿਕਾਰ ਜ਼ਰੂਰ ਕਰਨਾ, ਇਹ ਨਹੀਂ ਕਿ ਅਸੀਂ ਦੂਜੇ ਧਰਮ ਦੀ ਨਿੰਦਾ ਕਰੀਏ, ਉਹ ਸਾਡੀ ਕਰੀ ਜਾਣ, ਉਹ ਹੋਰ ਕਿਸੇ ਦੀ ਕਰੀ ਜਾਣ। ਰੱਬ ਤਾਂ ਸਾਰਿਆਂ 'ਚ ਹੀ ਬੈਠਾ, ਬੰਦਿਆਂ 'ਚ, ਸਾਰਿਆਂ 'ਚ ਪਰਮਾਤਮਾ, ਫਿਰ ਆਪਾਂ ਬੰਦੇ ਕਾਹਦੇ ਹੋਏ ਰੱਬ ਦੇ, ਜੇ ਈਰਖਾ ਅਤੇ ਨਫ਼ਰਤ ਹੀ ਪੈਦਾ ਹੋ ਗਈ ਸਾਡੇ ਮਨਾਂ 'ਚ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਪਰ ਇੱਕ ਚੀਜ਼ ਯਾਦ ਰੱਖਿਓ, ਖਾਲਸੇ ਨਾਲ ਮਿਲ ਕੇ ਚੱਲੋ ਬਸ। ਸਲੋਕ ਵਾਸਦੇਵ ਸਰਬੱਤਰ ਮੈਂ ਊਨ ਨਾ ਕਤਹੂ ਠਾਏ। ਭਾਈ ਕਹਿੰਦੇ ਵਾਸੁਦੇਵ ਹੁੰਦਾ ਪਰਮਾਤਮਾ, ਇਹ ਮੰਤਰ ਉਹ ਆ ਜਿਹੜਾ ਸਤਯੁਗ ਵਿੱਚ ਮਿਲਿਆ ਸੀ, ਵਾਸੁਦੇਵ, ਓਮ ਨਮੇ ਭਗਵਤੇ ਵਾਸੁਦੇਵ ਆਏ, ਜਿਹੜਾ ਪਹਿਲਾਂ ਮਿਲਿਆ ਸੀ। ਪਰ ਗੁਰੂ ਸਾਹਿਬ ਜੀ ਉਦੋਂ ਸਮਝਾਉਂਦੇ ਕਿ ਵਾਸੁਦੇਵ ਪਰਮਾਤਮਾ ਦਾ ਨਾਮ ਹੀ, ਅਸਲ ਵਿੱਚ ਪਰਮਾਤਮਾ ਸਾਰਿਆਂ ਵਿੱਚ ਪੂਰਨ ਹੈ ਭਾਈ, ਕਿਸੇ ਜਗ੍ਹਾ 'ਤੇ ਊਣਾ ਨਹੀਂ। ਵਾਹਿਗੁਰੂ ਅੰਦਰ ਬਾਹਰ ਸਾਰਿਆਂ ਦੇ ਨਾਲ ਰਹਿੰਦਾ ਹੈ, ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ। ਅੰਦਰ ਬਾਹਰ ਸਾਰਿਆਂ ਨਾਲ ਰਹਿੰਦਾ, ਮਹਾਰਾਜ ਕਥਨ ਕਰਦੇ ਉਹ ਪਾਸੋਂ ਕਿਸੇ ਨੇ ਕੀ ਛੁਪਾਓ ਕਰਨਾ, ਕੀ ਗੱਲ ਦਾ ਲੁਕਾਓ ਕਰਨਾ, ਜਦੋਂ ਅੰਦਰ ਬਾਹਰ ਹੀ ਆ ਉਹ ਤਾਂ ਸਾਰੇ ਕਿਤੇ ਵਿਆਪਕ ਹੈ, ਉਹ ਤੋਂ ਕੀ ਛੁਪਾ ਲੈਣਾ। ਪੌੜੀ ਬੱਬਾ ਵੈਰ ਨਾ ਕਰੀਐ ਕਾਹੂ, ਘੱਟ ਘੱਟ ਅੰਤਰ ਬ੍ਰਹਮ ਸਮਾਹੂ। ਬੱਬੇ ਦੁਆਰਾ ਕਥਨ ਕਰਦੇ, ਬਾਹਵੇ ਅੱਖਰ ਦੁਆਰਾ, ਕਿਸੇ ਨਾਲ ਵੀ ਵੈਰ ਨਾ ਕਰੀਏ ਭਾਈ। ਮੈਨੂੰ ਤਾਂ ਨਹੀਂ ਸੀ ਪਤਾ ਵੀ ਅੱਗੇ ਇਹ ਸਲੋਕ ਆਉਣਾ, ਮੈਂ ਤਾਂ ਸੁਭਾਵਿਕ ਹੀ ਬਚਨ ਕੀਤਾ, ਗੁਰੂ ਸਾਹਿਬ ਵੀ ਉਹੀ ਬਚਨ ਕਹਿੰਦੇ। ਮਹਾਰਾਜ ਨੇ ਮੋਹਰ ਲਾ ਦਿੱਤੀ ਆਪਣੇ ਉਸ ਬਚਨ 'ਤੇ, ਕਹਿੰਦੇ ਸ਼ਾਬਾਸ਼, ਵੈਰ ਕਰਨਾ ਹਟਾਓ, ਲੋਕਾਂ ਨੂੰ ਆਪਸ ਵਿੱਚ ਵੈਰ ਹੀ ਕਰੀ ਜਾਂਦੇ ਨੇ, ਕਿਉਂਕਿ ਸਾਰਿਆਂ ਘਟਾਂ ਘਟਾਂ ਦੇ ਅੰਦਰ ਤਾਂ ਮੈਂ ਹੀ ਬੈਠਾਂ, ਕਿਹਦੇ ਨਾਲ ਵੈਰ ਕਰਦੇ ਤੁਸੀਂ ਇੱਕ ਦੂਜੇ ਨਾਲ। ਵਾਸਦੇਵ ਜਲ ਥਲ ਮੈਂ ਰਵਿਆ, ਗੁਰਪ੍ਰਸਾਦ ਬਿਰਲਾ ਹੀ ਗਵਿਆ। ਵਾਸੁਦੇਵ ਜੋ ਪਰਮਾਤਮਾ, ਉਹ ਜਲਾਂ ਥਲਾਂ ਵਿੱਚ ਸਾਰੇ ਵਿਆਪਕ ਹੋ ਰਿਹਾ, ਪਰ ਗੁਰਾਂ ਦੀ ਕਿਰਪਾ ਨਾਲ ਕਿਸੇ ਬਿਰਲੇ ਨੇ ਗੱਲ ਨੂੰ ਗਾਵਿਆ ਤੋਂ ਭਾਵਿਆ ਜਾਣਿਆ, ਸੋ ਗਵਿਆ ਤੋਂ ਭਾਵ ਜਾਣ ਲੈਣਾ, ਕਿਸੇ ਬਿਰਲੇ ਨਹੀਂ ਉਹਦੀ ਤਰਫ ਗਵਿਆ ਗਵਨ ਚਲਨਾ ਕੀਤਾ। ਮਹਾਰਾਜ ਵੈਰ ਮਨ 'ਚੋਂ ਮਿਟਦਾ ਹੀ ਨਹੀਂ, ਇਹ ਸਾਰੇ ਲੋਕ ਵੈਰ ਹੀ ਕਰੀ ਜਾ ਇੱਕ ਦੂਜੇ ਨਾਲ, ਧਰਮਾਂ ਨਾਲ ਵੀ, ਬੰਦਿਆਂ ਨਾਲ ਵੀ, ਦੇਖ ਦੇਖ ਇੱਕ ਦੂਜੇ ਨਾਲ ਈਰਖਾ ਕਰੀ ਜਾਂਦੇ ਨੇ, ਇਹ ਦੁਨੀਆਂ ਦਾ ਕੀ ਬਣੂ। ਜਾਂ ਇਹਨਾਂ ਨੂੰ ਦੱਸੋ ਇਹ ਸ਼ਾਂਤੀ ਕਿਵੇਂ ਕਰਨ, ਵੈਰ ਵਿਰੋਧ ਮਿਟੇ ਕਿਵੇਂ। ਵੈਰ ਵਿਰੋਧ ਮਿਟੇ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ। ਮਹਾਰਾਜ ਕਹਿੰਦੇ ਉਹਨਾਂ ਦੇ ਮਨ ਵਿੱਚੋਂ ਅਨਾਦੀ ਕਾਲ ਦਾ ਵੈਰ, ਪੁਸ਼ਤਾਂ ਦਰ ਪੁਸ਼ਤਾਂ ਚੱਲਿਆ ਆਇਆ ਵੈਰ ਵੀ ਮਿਟ ਜਾਂਦਾ, ਅਤੇ ਉੱਪਰ ਤੋਂ ਪਿਆ ਹੋਇਆ ਵਿਰੋਧ ਮਿਟ ਜਾਂਦਾ, ਜੋ ਗੁਰਮੁਖ ਗੁਰਾਂ ਦੁਆਰੇ ਹਰੀ ਦੇ ਕੀਰਤਨ ਨੂੰ ਸੁਣਦੇ ਨੇ ਬਹਿ ਕੇ। ਕੀਰਤਨ ਨਾਲ ਮਨ ਦੀ ਇਕਾਗਰਤਾ ਹੋ ਜਾਂਦੀ, ਮਨ ਦੇ ਅੰਦਰੋਂ ਵੈਰ ਵਿਰੋਧ ਮਿਟ ਜਾਂਦਾ। ਅਸਲ ਵਿੱਚ ਸਾਰਿਆਂ ਵਿੱਚ ਕਮੀ ਧਰਮਾਂ ਵਿੱਚ ਹੁਣ ਕੀ ਪੈ ਗਈ, ਨਾਮ ਹੀ ਨਹੀਂ ਜਪਦਾ ਕੋਈ, ਸਭ ਨਾਮ ਤੋਂ ਹੀਣੇ ਤੁਰੇ ਫਿਰਦੇ ਨੇ, ਅਭਿਆਸ ਕੋਈ ਕਰਦਾ ਨਹੀਂ, ਤੋ ਖੁਸ਼ਕੀ ਇੰਨੀ ਛਾ ਗਈ ਹੈ, ਬਸ ਇੱਕ ਦੂਜੇ ਨੂੰ ਦੇਖ ਕੇ ਨਫ਼ਰਤ ਕਰਨ ਲੱਗ ਪਏ ਨੇ। ਯਥਾਯੋਗ ਸਤਿਕਾਰ ਦੇਣਾ ਹਰੇਕ ਨੂੰ, ਮਹਾਰਾਜ ਨੇ ਕਿਹਾ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਮਾਣ, ਉਹਨਾਂ ਨੂੰ ਤਰਤੀਬ ਲਾ ਤੀ, ਸੋਦਰ ਵਿੱਚ ਤਰਤੀਬ ਸਾਰਿਆਂ ਦੀ ਲਾ ਤੀ, ਹੋਰ ਕਿਤੇ ਤੁਧ ਨੂੰ ਗਾਵਨ ਸੇਵੈ ਚਿਤਨਾਵ ਨੇ ਵੀ ਤਰਤੀਬ ਲਾਈ ਹੈ। ਵਰਨ ਚਿਹਨ ਸਗਲ ਹੈ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਮਹਾਰਾਜ ਕਥਨ ਕਰਦੇ ਜੋ ਗੁਰਮੁਖ ਗੁਰਾਂ ਦੁਆਰੇ ਨਾਮ ਨੂੰ ਕਥਨ ਕਰਦਾ, ਉਹ ਗੁਰਮੁਖ ਵਰਨ ਚਿਹਨ ਚਿੰਨ੍ਹ ਹੁੰਦੇ, ਜਿਹੜੇ ਜਾਤ ਰੰਗ ਭੇਖ ਇਹਨਾਂ ਸਾਰਿਆਂ ਚਿੰਨ੍ਹਾਂ ਤੋਂ ਮੁਕਤ ਹੋ ਜਾਂਦਾ, ਕਿਉਂਕਿ ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ। ਸਲੋਕ ਹਉ ਹਉ ਕਰਤ ਬਿਹਾਨੀਆਂ ਸਾਕਤ ਮੁਗਧ ਅਜਾਨ। ਕਹਿੰਦੇ ਮੂਰਖ ਤੇ ਅਣਜਾਣ ਸਾਕਤਾਂ ਦੀ ਉਮਰ ਜਿਹੜੀ ਸਾਰੀ ਲੰਘ ਜਾਂਦੀ, ਮੈਂ ਕਰਦਿਆਂ ਬਤੀਤ ਹੋ ਜਾਂਦੀ। ਕੋਸ਼ਿਸ਼ ਕਰਦੇ ਹਾਂ ਅਸੀਂ ਕੋਈ ਕਥਾ ਸੁਣਨ ਬੈਠ ਕੇ, ਨਹੀਂ ਸੁਣਦੇ, ਸੋ ਇਸ ਕਰਕੇ ਕੋਸ਼ਿਸ਼ ਕਰਦੇ ਵੀ ਆ ਜਾਓ ਬਹਿ ਜਾਓ। ਠੀਕ ਆ, ਸਾਰੇ ਜਾਣੇ ਵੱਡੇ ਨੇ, ਸਿਆਣੇ ਆ ਸਾਥੋਂ, ਪਰ ਬਾਣੀ ਤਾਂ ਸੁਣ ਲਓ, ਬਾਣੀ ਦੀ ਪੰਗਤੀ ਤਾਂ ਬੋਲਦੇ ਆ ਨਾ, ਸਹਿਜ ਪਾਠ ਹੀ ਸਹੀ। ਚੱਲ ਮਾੜਾ ਮਾੜਾ ਅਰਥ ਹੀ ਸਹੀ, ਗਿਆਨ ਹੀ ਸਹੀ। ਮਹਾਰਾਜ ਕਿੱਥੇ ਕਹਿੰਦੇ ਨੇ ਕਿੱਥੇ ਜਾਣਾ ਤੇ ਆਪਾਂ ਕਿੱਥੇ ਖੜੇ ਹਾਂ? ਸਤਿਗੁਰੂ ਤਾਂ ਕਹਿੰਦੇ ਆਪਾਂ ਨਿਰਵੈਰਤਾ ਵਿੱਚ ਆਉਣਾ, ਈਰਖਾ ਨਹੀਂ ਕਰਨੀ, ਕਿਸੇ ਨਾਲ ਦਵੈਸ਼ ਨਹੀਂ ਕਰਨੀ, ਆਪਾਂ ਉੱਥੋਂ ਨਿਕਲੇ ਹੀ ਨਹੀਂ ਹੁਣ ਤੱਕ। ਅੜੜਕ ਮੂਏ ਜਿਉਂ ਤ੍ਰਿਖਾਵੰਤ ਨਾਨਕ ਕਿਰਤ ਕਮਾਨ। ਸਤਿਗੁਰੂ ਕਥਨ ਕਰਦੇ ਹੋ ਸਾਕਤ ਬੰਦੇ ਆਪਣੇ ਪੂਰਵਲੇ ਕਰਮਾਂ ਦੇ ਕਮਾਏ ਅਨੁਸਾਰ ਇਸ ਤਰ੍ਹਾਂ ਅੜੜਕ ਹੁੰਦਾ, ਦੋ ਡਾੜੇ ਪਾ ਕੇ ਕੱਕੇ ਸਿਹਾਰੀ ਆ, ਅੜੜਕ ਤੜਪ ਕੇ ਅੱਡੀਆਂ ਖੋਰੇ ਮਾਰ ਮਾਰ ਕੇ ਮਰ ਜਾਂਦੇ ਨੇ। ਜਿਸ ਤਰ੍ਹਾਂ ਜੰਗਲ ਵਿੱਚ ਕੋਈ ਤਿਹਾਇਆ ਬੰਦਾ ਪੁਰਸ਼ ਤੜਫ ਤੜਫ ਕੇ ਮਰ ਜਾਂਦਾ, ਉਹਨੂੰ ਪਾਣੀ ਨਹੀਂ ਮਿਲਦਾ ਰੇਗਿਸਤਾਨ ਵਾਲਾ, ਇਉਂ ਇੱਥੇ ਦੁਨੀਆਂ ਤੜਫ ਤੜਫ ਕੇ ਮਰ ਗਈ, ਕਿਉਂਕਿ ਉਹ ਬੰਦੇ ਜਿਹੜੇ ਨੇ ਉਹ ਸਹੀ ਮਾਰਗ 'ਤੇ ਚੱਲ ਹੀ ਨਹੀਂ ਸਕੇ। ਪੌੜੀ ਅੜਾੜਾ ਅੜਾੜ ਮਿਟੈ ਸੰਗ ਸਾਧੂ, ਕਰਮ ਧਰਮ ਤੱਤ ਨਾਮ ਅਰਾਧੂ। ਅੜਾੜੇ ਦੁਆਰਾ ਕਥਨ ਕਰਦੇ ਸਾਧੂਆਂ ਦੇ ਸੰਗ ਕਰਕੇ ਜਨਮ ਮਰਨ ਦਾ ਅੜਾੜ ਜਿਹੜਾ ਹੁੰਦਾ ਝਗੜਾ ਮਿਟ ਜਾਂਦਾ। ਗੁਰਮੁਖਾਂ ਪਿਆਰਿਆਂ ਦੀ ਸੰਗਤ ਕਰਿਆ ਕਰੋ, ਉਹਦੇ ਨਾਲ ਥੋੜ੍ਹੇ ਜਿਹੇ ਅੰਦਰੋਂ ਇਹ ਤਰੀਕਾ ਸਿੱਖ ਲਈਦਾ ਵੀ ਆਪਾਂ ਵੈਰ ਨਹੀਂ ਕਰਨਾ, ਈਰਖਾ ਨਹੀਂ ਕਰਨੀ, ਨਫ਼ਰਤ ਨਹੀਂ ਕਰਨੀ, ਆਨੰਦ ਦੀ ਅਵਸਥਾ ਵਿੱਚ ਰਹਿਣਾ ਆਪਾਂ ਨੇ। ਆਨੰਦ ਇਸੇ ਨੂੰ ਕਹਿੰਦੇ, ਅਨ ਅਤੇ ਦੋ, ਇਹ ਦੋ ਅੱਖਰ ਮਿਲਾ ਕੇ ਆਨੰਦ ਬਣਿਆ। ਅਨ ਹੁੰਦਾ ਰਹਿਤ, ਹੁੰਦਾ ਦੋ, ਦਵੈਸ਼ ਤੋਂ ਰਹਿਤ ਹੋਣ ਦਾ ਨਾਮ ਹੀ ਆਨੰਦ ਹੈ। ਕਿਉਂਕਿ ਸੰਤਾਂ ਦੇ ਸੰਗ ਕਰਕੇ ਸਭ ਕਰਮਾਂ ਧਰਮਾਂ ਦਾ ਤੱਤ ਸਿਧਾਂਤ ਰੂਪ ਪਰਮੇਸ਼ਰ ਦਾ ਨਾਮ ਅਰਾਧੀ ਦਾ ਹੈ। ਆਮ ਦੁਨੀਆਂ ਵੀ ਬੰਦੇ ਕੋਲ ਬਹਿ ਜਾਓ, ਬਸ ਉਹ ਜਿਉਂ ਗੱਲਾਂ ਸ਼ੁਰੂ ਕਰਦਾ, ਦੁਨਿਆਵੀ ਬੰਦਾ ਕਦੇ ਨਹੀਂ ਪਾਠ ਦੀ ਗੱਲ ਕਰਦਾ, ਕਦੇ ਬਾਣੀ ਦੀ ਗੱਲ ਨਹੀਂ ਕਰਦਾ। ਇਸੇ ਕਰਕੇ ਸਤਿਗੁਰੂ ਕਹਿੰਦੇ ਇਹ ਵੀ ਨਹੀਂ ਹੁੰਦਾ ਕਿ ਦੁਨਿਆਵੀ ਸਾਰੇ ਇੱਕੋ ਜਿਹੇ ਹੁੰਦੇ। ਰੱਬ ਦੇ ਪਿਆਰੇ ਬਹੁਤ ਡੂੰਘੀ ਡੂੰਘੀ ਅਵਸਥਾ ਦੇ ਮਾਲਕ ਬੈਠੇ ਨੇ, ਅਤੇ ਉਹਨਾਂ ਦੇ ਕੋਲ ਜਾ ਕੇ ਬਹਿ ਜੀ, ਉਹ ਕਹਿੰਦੇ ਭਾਈ ਨਾਮ ਦੀ ਗੱਲ ਕਰਨੀ ਤਾਂ ਕਰੋ, ਨਹੀਂ ਤਾਂ ਜਾਓ। ਭਗਤੀ ਦੀ ਗੱਲ ਕਰਾਉਂਦੇ ਰੱਬ ਦੇ ਪਿਆਰੇ, ਰੂੜੋ ਜਿਹੇ ਬਸਿਓ ਰਿਦ ਮਾਹੀ, ਵਾ ਕੀੜਾੜ ਮਿਟਤ ਬਿਨਸਾਹੀ। ਰੂੜੋ ਹੁੰਦਾ ਸੁੰਦਰ, ਸੁੰਦਰ ਪਰਮਾਤਮਾ ਜੀ ਦੇ ਹਿਰਦੇ 'ਚ ਵਸਿਆ, ਉਹਦੀ ਜਿਹੜੀ ਹੈ ਨਾ ਬਿਨਸਾਹੀ ਹੁੰਦੀ, ਬਿਨਸਨੇ ਵਾਲੀ, ਮਿਟਣ ਵਾਲੀ, ਨਾਸ ਹੋਣ ਵਾਲੀ ਅਡਾੜ ਹੁੰਦੀ, ਝਗੜਤਾ ਹੀ ਮਿਟ ਜਾਂਦੀ ਹੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾਵੇ, ਉਹਦੀ ਝਗੜਤਾ ਹੀ ਮਿਟ ਜਾਂਦੀ ਹੈ। ਅਤੇ ਸਾਹੀ ਹੁੰਦੀ ਕਲੰਕ ਤੋਂ ਬਿਨਾਂ ਹੋ ਜਾਂਦਾ, ਜੀਵ ਦੀ ਜੋ ਸ਼ਾਹੀ, ਜੋ ਅਲਪੱਗਤਾ ਅਤੇ ਵਿੱਦਿਆ, ਉਹਦੇ ਤੋਂ ਬਿਨਾਂ ਹੋ ਜਾਂਦਾ, ਛੇਤੀ ਨਾਲ ਹੀ ਲੜਾਈ ਮਿਟ ਜਾਂਦੀ। ਲੜਾਈ ਕਾਹਦੀ ਹੈ? ਕੋਈ ਵੀ ਨਹੀਂ ਗਈ। ਦਿਮਾਗ ਕੰਮ ਕਰਦਾ ਬੰਦੇ ਦਾ, ਸੋਝੀ ਹੋਵੇ ਬਈ ਤੁਹਾਡੀ ਲੜਾਈ ਕਾਹਦੀ ਹੈ। ਕਈ ਵਾਰ ਐਸਾ ਹੁੰਦਾ, ਇੱਥੇ ਤਾਂ ਨਹੀਂ ਮੈਂ ਦੇਖਿਆ, ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸੰਗਤ ਕਥਾ ਸੁਣ, ਉੱਥੇ ਲੋਕਾਂ ਦੀ ਜਗ੍ਹਾ ਮੱਲੀਆਂ ਹੋਈਆਂ ਗੁਰਦੁਆਰੇ 'ਚ, ਵੀ ਮੈਂ ਹੀ ਇੱਥੇ ਬਹਿਣਾ। ਕਈ ਵਾਰ ਕਥਾ ਵਿੱਚ ਜਦੋਂ ਦੇਖਿਆ ਵੀ ਉਹ ਲੜ ਪੈਣਾ ਅਗਲੇ ਨੇ, ਇੱਥੇ ਮੇਰੀ ਥਾਂ ਥੰਬਲੇ ਨਾਲ ਮੈਂ ਬਹਿਣਾ ਸੀ, ਤੂੰ ਇੱਥੇ ਕਿਉਂ ਬੈਠਾ? ਜਗ੍ਹਾ ਉੱਥੇ ਵੀ ਮੱਲੀਆਂ ਹੋਈਆਂ ਨੇ ਆ ਕੇ। ਇਹ ਚੀਜ਼ਾਂ ਤਾਂ ਫਿਰ ਉਹ ਰੋਕੀ ਦਾ ਵੀ ਲੜਾਈ ਕਰਦੀ, ਧੂਤ ਪਰੇ ਬਹਿ ਜਾ, ਹੋ ਕੇ ਮਾੜਾ ਜਾ। ਸਾਡਾ ਝਗੜਾ ਮਾੜੀ ਮਾੜੀ ਗੱਲ 'ਤੇ ਹਮੇਸ਼ਾ ਹੁੰਦਾ ਹੀ ਰਹਿੰਦਾ, ਹੁੰਦਾ ਹੀ ਰਹਿੰਦਾ। ਇਹਨਾਂ ਗੱਲਾਂ ਤੋਂ ਬਾਹਰ ਆਓ। ਸਤਿਗੁਰੂ ਕਹਿੰਦੇ ਨਾਮ 'ਤੇ ਜ਼ੋਰ ਜ਼ਿਆਦਾ ਦਿਓ, ਬਾਣੀ ਜ਼ਿਆਦਾ ਪੜ੍ਹੋ, ਜਿਹਦੇ ਨਾਲ ਆਪਾਂ ਤਰਨਾ। ਇਹ ਜਗ੍ਹਾ ਨਾਲ ਨਹੀਂ ਲੈ ਕੇ ਜਾਣੀ। ਅੜਾੜ ਕਰਤ ਸਾਕਤ ਗਾਵਾਰਾ, ਜਿਹੇ ਹੀ ਹੈ ਅੰਗ ਬੁੱਧ ਵਿਕਾਰਾ। ਕਹਿੰਦੇ ਜੇ ਸਾਕਤ ਗਵਾਰ ਝੱਲੇ ਲੋਕ ਨੇ ਨਾ, ਇਹੀ ਅੜਾੜ ਕਰਦੇ, ਝਗੜਾ ਲੜਾਈਆਂ ਇਹੀ ਕਰਦੇ ਨੇ। ਜਿਹਦੇ ਹਿਰਦੇ 'ਚ ਵਿਕਾਰਾਂ ਦੀ ਉਤਪਤੀ ਕਰਨ ਵਾਲੀ ਹੰਗਤਾ ਵਾਲੀ ਬੁੱਧੀ ਆ, ਉਹੀ ਲੜਾਈ ਕਰਦਾ। ਨਿਮਰਤਾ ਜੇ ਦੋਨੋਂ ਸਾਈਡਾਂ 'ਤੇ ਹੋ ਜਾਏ, ਨਿਮਰਤਾ ਤਾਂ ਉੱਥੇ ਲੜਾਈ ਨਹੀਂ ਹੁੰਦੀ, ਲੜਾਈ ਤਾਂ ਹੰਕਾਰ ਦੀ ਹੈ। ਸਾਰੇ ਥਾਈ ਹੰਕਾਰ ਨਹੀਂ ਤਾਂ ਸਾਰੇ ਮਾਰੇ, ਹੰਕਾਰ ਕਰਕੇ ਤਾਂ ਝਗੜਾ ਖੜਾ ਹੁੰਦਾ। ਇੱਕ ਜਾਣੇ 'ਚ ਹੰਕਾਰ ਹੈ, ਦੂਜਾ ਨਿਮਰਤਾ ਦਿਖਾ ਦੇਵੇ, ਹੰਕਾਰ ਹੀ ਉਹੀ ਮਰ ਜਾਂਦਾ ਖੜਾ ਹੀ। ਸੋ ਜਿਵੇਂ ਡਿਟਰੋਇਟ ਸ਼ਹਿਰ ਦੇ 'ਚ ਭਾਈ ਕਮਲਜੀਤ ਸਿੰਘ, ਹਰਕਮਲ ਸਿੰਘ ਉਹਦਾ ਸ਼ਾਇਦ ਨਾਂ, ਇੰਜੀਨੀਅਰ ਨੇ ਉਹ ਕਹਿੰਦੇ ਨਵਾਂ ਨਵਾਂ 87 'ਚ ਮੈਂ ਆਇਆ, ਕਹਿੰਦੇ ਸਾਡਾ ਜਿਹੜਾ ਬੌਸ ਹੁੰਦਾ ਸੀ, ਕਹਿੰਦੇ ਉਹਨੇ ਸਾਨੂੰ ਬਹੁਤ ਝਿੜਕਣਾ, ਬਜ਼ੁਰਗ ਸੀਗਾ ਉਹ, 50-60 ਇੰਜੀਨੀਅਰ ਉਹਦੇ ਥੱਲੇ ਕੰਮ ਕਰਦੇ ਸੀ। ਕਹਿੰਦੇ ਹੁਣ ਰੋਜ਼ ਸਾਨੂੰ ਕਹਿੰਦੇ ਤੁਸੀਂ ਕਮਲੇ, ਤੁਸੀਂ ਗਧੇ ਹੋ, ਤੁਸੀਂ ਐਂ, ਤੁਹਾਨੂੰ ਕੰਮ ਨਹੀਂ ਆਉਂਦਾ। ਸਾਰੇ ਕਹਿੰਦੇ ਬੜੇ ਔਖੇ ਉਦੋਂ। ਕਹਿੰਦੇ ਮੈਂ ਇੱਕ ਗੱਲ ਸੋਚੀ ਕਿ ਗੁਰਬਾਣੀ ਰਾਹੀਂ ਇਹਦਾ ਕੋਈ ਇਲਾਜ ਕਰੀਏ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲਾ, ਸਭ ਕੁਛ ਪਾਏ। ਕਹਿੰਦੇ ਜਦੋਂ ਲੰਚ ਟਾਈਮ ਹੋਇਆ, ਮੈਂ ਬਾਹਰੋਂ ਜਾ ਕੇ ਨਾ ਫੁੱਲਾਂ ਦਾ ਗੁਲਦਸਤਾ ਲਿਆਇਆ ਇੱਕ, ਉਹ ਵੀ ਗਿਆ ਹੋਇਆ ਸੀ ਆਪਣੀ ਸੀਟ ਤੋਂ ਉੱਠ ਕੇ। ਕਹਿੰਦੇ ਮੈਂ ਫੁੱਲਾਂ ਦਾ ਗੁਲਦਸਤਾ ਉਹਦੇ ਮੇਜ਼ 'ਤੇ ਰੱਖ ਤਾ ਲਿਜਾ ਕੇ। ਹੁਣ ਉਹ ਸਾਰਿਆਂ ਨੂੰ ਬਹੁਤ ਬੁਰਾ ਭਲਾ ਕਹਿੰਦਾ ਸੀ। ਉਹ ਜਦੋਂ ਆਇਆ ਬੜਾ ਹੈਰਾਨ, ਮੈਂ ਫੁੱਲਾਂ ਦਾ ਗੁਲਦਸਤਾ ਕਿਹਨੇ ਰੱਖਿਆ? ਉਸ ਵਕਤ ਉਹ ਪੁੱਛਦਾ ਫਿਰੇ, ਤੂੰ ਰੱਖਿਆ? ਉਹ ਕਹਿੰਦੇ ਨਹੀਂ, ਤੂੰ ਰੱਖਿਆ? ਕਹਿੰਦੇ ਤੁਸੀਂ ਰੱਖਿਆ, ਮਿਸਟਰ ਸਿੰਘ ਤੁਸੀਂ ਰੱਖਿਆ ਇਹ? ਕਹਿੰਦੇ ਹਾਂ। ਕਹਿੰਦੇ ਉਹਨੇ ਕੁਛ ਨਹੀਂ ਕੀਤਾ, ਜਾ ਕੇ ਅਸਤੀਫਾ ਲਿਖ ਕੇ ਦੇ ਕੇ ਤੁਰ ਗਿਆ ਉਹ। ਕਹਿੰਦੇ ਮੈਨੂੰ ਜਾਂਦਾ ਜਾਂਦਾ ਕਹਿੰਦਾ ਮੈਂ ਤੁਹਾਨੂੰ ਇੰਨੀਆਂ ਗਾਲਾਂ ਕੱਢੀਆਂ, ਤੁਸੀਂ ਮੈਨੂੰ ਫੁੱਲ ਦਿੰਦੇ ਹੋ, ਮੈਨੂੰ ਸ਼ਰਮ ਬੜੀ ਆਈ, ਕਹਿੰਦਾ ਮੈਂ ਤੁਹਾਨੂੰ ਕੁਝ ਦੇ ਹੀ ਨਹੀਂ ਸਕਿਆ। ਲਓ ਇੰਨੀ ਗੱਲ ਨਾਲ ਹੀ ਕੰਮ ਠੀਕ ਹੋ ਗਿਆ। ਪਰ ਉਹ ਕਹਿੰਦੇ ਤੁਸੀਂ ਰਹੋ ਇੱਥੇ ਰਹੋ, ਪਰ ਕਹਿੰਦਾ ਨਹੀਂ ਬਸ, ਕਹਿੰਦਾ ਮੈਨੂੰ ਬਹੁਤ ਸ਼ਰਮ ਆਈ ਇਸ ਗੱਲ ਦੀ ਕਿ ਮੈਂ ਤੁਹਾਨੂੰ ਇੰਨਾ ਝਗੜਾ ਕਰਦਾ, ਤੁਸੀਂ ਫੁੱਲ ਦਿੱਤੇ ਆ, ਵੈਸੇ ਫੁੱਲਾਂ ਨਾਲ ਹੀ ਕੰਮ ਹੋ ਗਿਆ ਉਹਦਾ, ਫਰੀਦਾ ਬੁਰੇ ਦਾ ਭਲਾ ਕਰ। ਜਦੋਂ ਸਾਡੇ ਮਨ ਚ ਹੰਕਾਰ ਹੈ, ਦੂਜਾ ਨਿਮਰਤਾ ਚ ਆ ਜਾਵੇ, ਲੜਾਈ ਖਤਮ ਹੋ ਜਾਂਦੀ। ਤੇ ਜਦੋਂ ਅੱਗੇ ਹੰਕਾਰ ਹੈ ਤਾਂ ਅਸੀਂ ਨੀਵੇਂ ਹੋ ਜਾਈਏ। ਪਤੀ ਪਤਨੀ ਲੜਾਈ ਕਾਹਦੀ ਹੈ? ਈਗੋ ਦੀ ਲੜਾਈ ਦੋਨਾਂ ਦੀ। ਜੇ ਪਤੀ ਦੀ ਲੜਾਈ ਸ਼ੁਰੂ ਹੋ ਜਾਵੇ ਤਾਂ ਪਤਨੀ ਨਿਮਰਤਾ ਚ ਹੋ ਜਾਵੇ, ਉੱਥੇ ਲੜਾਈ ਮੁੱਕ ਜਾਂਦੀ। ਪਤਨੀ ਲੜਦੀ ਤਾਂ ਪਤੀ ਨਿਮਰਤਾ ਚ ਹੋਵੇ, ਲੜਾਈ ਮੁੱਕ ਜਾਂਦੀ। ਗੱਲ ਤੇ ਸਾਰੀ ਹੰਕਾਰ ਤੇ ਖੜੀ। ਜੇ ਰਾਵਣ ਝੁਕ ਜਾਂਦਾ ਰਾਮ ਚੰਦਰ ਜੀ ਅੱਗੇ ਵੀ ਮੈਂ ਨੀ ਜੀ ਅੱਗੇ ਤੋਂ ਕਰਦਾ, ਵਾ ਬਣ ਜਾਣੀ ਗੱਲ ਉਹਦੀ, ਉਹ ਹਟਿਆ ਹੀ ਨਹੀਂ ਪੰਗੇ ਲੈਣ ਤੋਂ, ਹਰਨਾਕਸ਼ ਨਹੀਂ ਹਟਿਆ। ਇਹ ਸ਼ੁਰੂ ਤੇ ਕਿ ਲੜਾਈ ਦੁਨੀਆਂ ਚ ਕਾਹਦੀ ਰਹੀ ਹੈ? ਕੈਰਵਾਂ ਪਾਣਾ ਲੜਾਈ ਹੰਕਾਰ ਦੀ ਸੀ। ਕ੍ਰਿਸ਼ਨ ਜੀ ਮਨਾਉਣ ਗਏ ਸੀ ਇਹਨਾਂ ਨੂੰ, ਕੈਰਵਾਂ ਨੂੰ, ਦੁਰਯੋਧਨ ਨੂੰ ਕਹਿੰਦੇ ਆ ਪਾਣਵਾਂ ਨੂੰ 20-20 ਕੁ ਪਿੰਡ ਦੇ ਦੇ, ਚੱਲ ਗੁਜ਼ਾਰਾ ਹੋਈ ਜਾਊ। ਦੁਰਯੋਧਨ ਕਹਿੰਦਾ ਮੈਂ ਤਾਂ ਸੂਈ ਦੇ ਨੱਕੇ ਜਿੰਨੀ ਥਾਂ ਨਹੀਂ ਦੇਣੀ ਇਹਨਾਂ ਨੂੰ। ਕ੍ਰਿਸ਼ਨ ਜੀ ਕਹਿੰਦੇ ਚੰਗਾ ਫਿਰ ਸੂਈ ਦੇ ਨੱਕੇ ਜਿੰਨੀ ਥਾਂ ਤੈਨੂੰ ਵੀ ਮਿਲਣੀ, ਗਿਲਜਾਂ ਹੀ ਖਾਣ, ਗਿਲਜਾਂ ਵੀ ਨਹੀਂ ਖਾਣਗੀਆਂ ਤੇਰੇ ਸਰੀਰ ਨੂੰ, ਫਿਰ ਜਾ। ਫਿਰ ਮਰਿਆ ਸੀ ਜਾ ਕੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਹੰਕਾਰ ਹੀ ਮਾਰਦਾ ਆਪਾਂ ਨੂੰ, ਨਿਮਰਤਾ ਚ ਆ ਜਾਓ। ਅੜਾੜਾ ਗੁਰਮੁਖ ਅੜਾੜ ਮਿਟਾਏ, ਨਿਮਖ ਮਾਹੇ ਨਾਨਕ ਸਮਝਾਏ। ਅੜਾੜੇ ਦੁਆਰਾ ਕਥਨ ਕਰਦੇ, ਗੁਰਮੁਖਾਂ ਨੇ ਝਗੜਤਾਈ ਦੂਰ ਕੀਤੀ ਆ ਉਹਨਾਂ ਨੇ ਆਪਣੇ ਮਨ ਚੋਂ। ਸਤਿਗੁਰੂ ਕਥਨ ਕਰਦੇ ਨੇ ਕਿ ਗੁਰਮੁਖਾਂ ਨੂੰ ਇੱਕ ਨਿਮਖ ਵਿੱਚ ਤੱਤ ਸਰੂਪ ਦੀ ਸਮਝ ਆ ਗਈ ਕਿ ਜਿਸ ਮਨੁੱਖ ਨਾਲ ਆਪਾਂ ਈਰਖਾ ਕਰਦੇ, ਝਗੜਾ ਕਰਦੇ, ਉਹਦੇ ਵਿੱਚ ਵੀ ਤਾਂ ਉਹਦੀ ਹੀ ਜੋਤ ਹੈ। ਨਾਲੇ ਆਪਾਂ ਕਹਿੰਦੇ ਰੱਬ ਨੂੰ ਮਿਲਣਾ। ਜਦੋਂ ਆਪਾਂ ਰੱਬ ਨੂੰ ਮਿਲਣਾ ਤਾਂ ਫਿਰ ਹੈ ਤਾਂ ਸਾਰਿਆਂ ਵਿੱਚ ਹੀ। ਆਪਣਾ ਨਿਸ਼ਾਨਾ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੈ, ਫਿਰ ਆਪਣੀ ਈਰਖਾ ਕਿਹਦੇ ਨਾਲ ਹੈ? ਜਬ ਲੱਗੋ ਜਾਨਾ ਬੈਰੀ ਮੀਤ, ਤਬ ਲੱਗ ਨਿਹਚਲ ਨਾਹੀਂ ਚੀਤ। ਜਦੋਂ ਆਪਾਂ ਕਿਸੇ ਨੂੰ ਬੈਰੀ ਤਾਂ ਮਿੱਤਰ ਸਮਝਦੇ, ਆਪਾਂ ਸਾਰੇ ਇੱਕੋ ਹੀ ਹਾਂ, ਸਾਰੇ ਭੈਣ ਭਰਾ, ਸਾਰੀ ਦੁਨੀਆ, ਸਰਬੱਤ ਦਾ ਭਲਾ ਤਾਂਹੀਓ ਮੰਗੀਦਾ। ਪਰ ਇੱਕ ਚੀਜ਼ ਸਮਝਾਈ ਦੀ ਸਾਰਿਆਂ ਨੂੰ, ਭਾਈ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਨਾ ਕਰੋ। ਅਕਾਲ ਪੁਰਖ ਆਪ ਨਿਰੰਕਾਰ ਨੇ ਇਹ, ਖਾਲਸਾ ਅਕਾਲ ਪੁਰਖ ਹੀ ਫੌਜ ਹੈ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਖਾਲਸੇ ਨੇ ਕਦੇ ਮਾੜਾ ਨਹੀਂ ਸੋਚਿਆ ਕਿਸੇ ਦਾ, ਪਰ ਜਦੋਂ ਇਹਨੂੰ ਕੋਈ ਛੇੜ ਦਿੰਦਾ ਫਿਰ ਕੰਮ ਖਰਾਬ ਹੁੰਦਾ। 14 ਜੰਗ ਕੀਤੇ 10ਵੇਂ ਪਾਤਸ਼ਾਹ ਨੇ, ਪਰ ਕਦੇ ਚੜ੍ਹ ਕੇ ਨਹੀਂ ਗਏ। 14 ਵਾਰੀ ਤੁਰਕੀ ਚੜ੍ਹ ਕੇ ਆਏ ਨੇ, 4 ਵਾਰੀ ਜੰਗ ਕੀਤਾ 6ਵੇਂ ਪਾਤਸ਼ਾਹ ਨੇ, ਕਦੇ ਚੜ੍ਹ ਕੇ ਨਹੀਂ ਗਏ, ਤੁਰਕੀ ਚੜ੍ਹ ਕੇ ਆਏ ਨੇ ਹਮੇਸ਼ਾ। ਮਹਾਰਾਜ ਤਾਂ ਕਦੇ ਲੜਾਈ ਦੇ ਹਾਮੀ ਨਹੀਂ ਰਹੇ, ਪਰ ਜਦੋਂ ਹੁਣ ਅਗਲਾ ਚੜ੍ਹ ਕੇ ਹੀ ਆ ਜਾਵੇ ਉੱਥੇ ਕੀ ਕਰੇ? ਸਵੈ ਰੱਖਿਆ ਤਾਂ ਕਰਨੀ ਹੀ ਪੈਂਦੀ ਆਪਣੀ। ਇਸ ਕਰਕੇ ਸਤਿਗੁਰੂ ਕਹਿੰਦੇ ਅਸੀਂ ਕਦੇ ਕਿਸੇ ਨੂੰ ਨਹੀਂ ਕਹਿੰਦੇ ਮਾੜਾ। ਉੱਥੇ ਤਾਂ ਗੁਰੂਆਂ ਨੇ ਕਿਹਾ ਕਿ ਮਾਨਸਿਕੀ ਜਾਤ ਸਭਾ ਇੱਕ ਹੈ ਪਹਿਚਾਣ ਬੋ। ਉਹ ਤਾਂ ਠੀਕ ਆ, ਆਪੋ ਆਪਣੇ ਘਰ ਸੁਖੀ ਰਹੋ ਸਾਰੇ। ਪਰ ਜਦੋਂ ਹੁਣ ਚਮਕੌਰ ਦੀ ਗੜੀ ਤੇ ਚੜ੍ਹ ਕੇ ਹੀ ਆ ਗਏ, ਕਹਿੰਦੇ ਮੁੱਠੀ ਮੁੱਠੀ ਮਿੱਟੀ ਦੀ ਪਾਈ ਹੈ, ਚਮਕੌਰ ਦੀ ਗੜੀ ਢੱਕੀ ਜਾਊਗੀ, ਫਿਰ ਤਾਂ ਪਾਤਸ਼ਾਹ ਨੂੰ ਕਰਨਾ ਹੀ ਪਿਆ ਨਾ ਸਾਰਾ ਕੁਛ, ਇੰਨਾ ਵੀ ਨਹੀਂ ਹੈਗਾ। ਫਿਰ ਤਾਂਹੀਓ ਮਾਰ ਨੇ ਕਿਹਾ ਫਿਰ ਹਮਰੇ ਦੁਸ਼ਟ ਸਭਾ ਤੁਮ ਕਾਬੋ। ਉਹ ਜਿਹੜੇ ਧਰਮ ਵਿਰੋਧੀ ਲੋਕ ਹੁੰਦੇ ਨੇ, ਜ਼ੁਲਮੀ ਲੋਕ ਹੁੰਦੇ ਨੇ, ਉਹਨਾਂ ਦੇ ਨਾਸ ਵਾਸਤੇ ਫਿਰ ਕਹਿਣਾ ਪੈਂਦਾ, ਨਹੀਂ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ, ਮਹਾਰਾਜ ਕਹਿੰਦੇ ਨੇ। ਪਰ ਜੇ ਹੁਣ ਇਹਨਾਂ ਨੂੰ ਨਾ ਹਟਾਏ ਤਾਂ ਧਰਮੀਆਂ ਨੂੰ ਵੀ ਖਤਮ ਕਰ ਦੇਣਗੇ, ਧਰਤੀ ਦੀ ਸ਼ਾਂਤੀ ਭੰਗ ਕਰ ਦੇਣਗੇ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਜੇ 99 ਉਪਾਅ ਮੁੱਕ ਜਾਣ ਤਾਂ ਫਿਰ ਤਲਵਾਰ ਦੇ ਮੁੱਠੇ ਤੇ ਹੱਥ ਆ ਜਾਣਾ ਚਾਹੀਦਾ, ਤਾਂਹੀਓ ਸ਼ਾਂਤੀ ਹੋਊਗੀ ਫਿਰ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਬਖਸ਼ਿਸ਼ ਕੀਤੀ ਆਪਾਂ ਨੂੰ, ਭਈ ਇੱਕ ਦੂਜੇ ਵਿੱਚ ਜਦੋਂ ਆਪਾਂ ਪਿਆਰ ਨਾਲ ਰਹਾਂਗੇ, ਹੰਕਾਰ ਦੀ ਨਿਵਿਰਤੀ ਕਰਾਂਗੇ, ਨਿਮਰਤਾ ਨਾਲ ਰਹਾਂਗੇ, ਨੀਵੇਂ ਹੋ ਕੇ ਚੱਲਾਂਗੇ, ਤਾਂ ਸਤਿਗੁਰੂ ਕਿਰਪਾ ਕਰਨਗੇ। ਆਪਣਾ ਮੁੱਖ ਨਿਸ਼ਾਨਾ ਪਰਮਾਤਮਾ ਦੀ ਪ੍ਰਾਪਤੀ ਹੈ, ਇੱਕ ਦੂਜੇ ਨਾਲ ਈਰਖਾ ਨਹੀਂ, ਝਗੜਾ ਨਹੀਂ, ਵੈਰ ਨਹੀਂ। ਕਿਉਂਕਿ ਉਮਰਾਂ ਕਿੰਨੀਆਂ ਕਾ, 60-70 ਸਾਲ ਦੀ ਤਾਂ ਉਮਰਾਂ, ਕਾਲਜ ਕੁਛ 80 ਸਾਲ ਉਮਰ ਹੋ ਵੱਧ ਤੋਂ ਵੱਧ, ਫਿਰ ਇੰਨੀ ਕੁ ਉਮਰ ਵਿੱਚ ਈਰਖਾ ਦਾ ਟਾਈਮ ਕਿੱਥੇ, ਨਫ਼ਰਤ ਦਾ ਟਾਈਮ ਕਿੱਥੇ? ਬੰਦਗੀ ਕਰੀਏ, ਸਤਿਗੁਰੂ ਮੇਹਰ ਭਰਿਆ ਹੱਥ ਰੱਖਣ। ਵਾਹਿਗੁਰੂ 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 ਵਾਹਿਗੁਰੂ। विसर नाही दातार विसर नाही दातार विसर अपना नाम देहो अपना नाम देहो अपना गुण गावां दिन रात गुण गावां दिन रात गुण गावां नानक चाओए हो नानक चाओए हो नानक वाहिगुरु 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 वाहिगुरु